ਗੁਰਬਾਣੀ ਦਾ ਫੁਰਮਾਨ ਹੈ, ਭਉ ਖਲਾ ਅਗਨ ਤਪ ਤਾਉ, ਪਾਂਡਾ ਭਉ ਅੰਮ੍ਰਿਤ ਤਿਤ ਢਾਲ, ਘੜੀ ਹੈ ਸ਼ਬਦ ਸੱਚੀ ਟਕਸਾਲ। ਸ਼ਬਦ ਦੇ ਵਿਸ਼ੇ 'ਤੇ ਗੁਰਮੁਖ ਪਿਆਰੇ ਭਾਉ ਜੀ ਦੁਆਰਾ ਦਿੱਤਾ ਗੁਰਬਾਣੀ ਵਿਚਾਰ। ਦੂਸਰਾ ਭਾਗ ਪੜ੍ਹਿਆ ਜਾਂਦਾ ਹੈ ਜੀ, ਆਉ ਪਿਆਰ ਨਾਲ ਸਰਵਨ ਕਰੀਏ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਤੱਤ ਸ਼ਬਦ ਨਿਰੰਕਾਰ ਵਿੱਚੋਂ ਉਪਜਿਆ ਅਤੇ ਇਸ ਵਿੱਚ ਪ੍ਰਭੂ ਦੇ ਸਾਰੇ ਆਤਮਿਕ ਗੁਣ ਮੌਜੂਦ ਹਨ। ਇਸੇ ਤੱਤ ਸ਼ਬਦ ਤੋਂ ਸੂਖਮ ਅਤੇ ਸਥੂਲ ਸੰਸਾਰ ਉਪਜਦਾ, ਪਲਦਾ ਅਤੇ ਇਸੇ ਵਿੱਚ ਹੀ ਸਮਾਉਂਦਾ ਹੈ। ਤੱਤ ਸ਼ਬਦ ਨਿਰੰਕਾਰ ਵਿੱਚੋਂ ਉਪਜਿਆ, ਇਸ ਵਿੱਚ ਪ੍ਰਭੂ ਦੇ ਸਾਰੇ ਆਤਮਿਕ ਗੁਣ ਮੌਜੂਦ ਹਨ। ਇਸੇ ਤੱਤ ਸ਼ਬਦ ਤੋਂ ਹੀ ਸੂਖਮ ਅਤੇ ਸਥੂਲ ਸੰਸਾਰ ਉਪਜਦਾ ਹੈ, ਪਲਦਾ ਹੈ ਅਤੇ ਫਿਰ ਇਸੇ ਵਿੱਚ ਹੀ ਸਮਾਉਂਦਾ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕਸ ਤੇ ਉਤਪਤ ਚੱਲੈ। ਤੱਤ ਸ਼ਬਦ ਤੋਂ ਸੂਖਮ ਅਤੇ ਸਥੂਲ ਸੰਸਾਰ ਉਪਜਦਾ, ਪਲਦਾ, ਇਸੇ ਵਿੱਚ ਹੀ ਸਮਾਉਂਦਾ ਹੈ। ਦੂਜੇ ਲਫਜ਼ਾਂ ਵਿੱਚ ਤੱਤ ਸ਼ਬਦ ਦੇ ਦੋ ਮੁੱਖ ਸਰੂਪ ਹਨ। ਇੱਕ ਤਾਂ ਹੈ ਸੂਖਮ ਦੈਵੀ ਰੂਪ, ਸਾਰੇ ਦੈਵੀ ਗੁਣ ਅਤੇ ਵਲਵਲੇ, ਜਿਹਾ ਕਿ ਪਿਆਰ, ਸ਼ਰਧਾ, ਦਇਆ, ਬਿਸਮਾਦ, ਭੈ ਭਾਵਨੀ, ਆਤਮਿਕ ਸ਼ਕਤੀ ਆਦਿ ਸਭ ਇਸ ਦੇ ਸਰੂਪ ਵਿੱਚ ਪ੍ਰਵੇਸ਼ ਹਨ, ਸੂਖਮ ਦੈਵੀ ਸਰੂਪ ਵਿੱਚ। ਅਤੇ ਦੂਸਰਾ ਹੈ ਸਥੂਲ ਰੂਪ ਜਾਂ ਕੁਦਰਤ, ਦ੍ਰਿਸ਼ਟਮਾਨ ਜਾਂ ਮਨ, ਬੁੱਧੀ ਅਤੇ ਪੰਜ ਗਿਆਨ ਇੰਦਰੀਆਂ ਨਾਲ ਪ੍ਰਤੀਤ ਹੋਣ ਵਾਲਾ ਸੰਸਾਰ, ਇਹ ਸ਼ਬਦ ਦਾ ਸਥੂਲ ਰੂਪ। ਪਹਿਲਾ ਦੈਵੀ ਸਰੂਪ, ਰੂਪ, ਰੰਗ, ਰੇਖ, ਭੇਖ, ਚੱਕਰ, ਚਿਹਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਆਵਾਜ਼, ਦੇਸ਼, ਕਾਲ ਆਦਿ ਤੋਂ ਪਰੇ ਹੈ ਅਤੇ ਇਸ ਵਿੱਚ ਨਿਰੰਕਾਰ ਦੇ ਸਾਰੇ ਸੂਖਮ ਗੁਣ ਮੌਜੂਦ ਹਨ। ਪਰ ਇਹ ਸੂਖਮ ਤੱਤ ਸ਼ਬਦ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੂੰ ਸ਼ਬਦ ਸੁਰਤ ਦੀ ਕਮਾਈ ਕਰਕੇ ਗੁਰਪ੍ਰਸਾਦ ਦੁਆਰਾ ਅਨੁਭਵ ਵਿੱਚ ਹੀ ਪ੍ਰਕਾਸ਼ਿਤ ਹੁੰਦਾ ਹੈ। ਅਤੇ ਦੂਸਰਾ ਸਥੂਲ ਰੂਪ, ਰੂਪ, ਰੰਗ, ਰੇਖ, ਚੱਕਰ, ਚਿਹਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਬੋਲੀ, ਦੇਸ਼, ਕਾਲ ਦੀ ਪਕੜ ਵਿੱਚ ਹੈ ਅਤੇ ਪੰਜਾਂ ਗਿਆਨ ਇੰਦਰੀਆਂ ਦਾ ਵਿਸ਼ਾ ਹੈ। ਸਾਰੀ ਕੁਦਰਤ, ਜਿਹਾ ਕਿ ਸੂਰਜ, ਤਾਰੇ, ਹਵਾ, ਪਾਣੀ, ਅੱਗ, ਜੀਵ ਜੰਤੂ, ਨਦੀਆਂ, ਨਾਲੇ, ਪਹਾੜ, ਬਨਸਪਤੀ ਆਦਿ ਸਭ ਇਸੇ ਸਰੂਪ ਦੇ ਪ੍ਰਗਟਾਵੇ ਹਨ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜੋ ਦੂਸਰਾ ਸ਼ਬਦ ਦਾ ਸਥੂਲ ਰੂਪ, ਸੂਰਜ, ਤਾਰੇ, ਹਵਾ, ਪਾਣੀ, ਅੱਗ, ਜੀਵ ਜੰਤੂ, ਨਦੀਆਂ, ਨਾਲੇ, ਪਹਾੜ ਆਦਿ ਸਭ ਇਸੇ ਸਥੂਲ ਰੂਪ ਸ਼ਬਦ ਰੂਪ ਦੇ ਪ੍ਰਗਟਾਵੇ ਹਨ। ਉੱਪਰਲੇ ਗੁਰਬਾਣੀ ਦੇ ਪ੍ਰਮਾਣਾਂ ਅਨੁਸਾਰ ਦੀਸਣਹਾਰ ਕੁਦਰਤ ਦੀ ਅਮਿਤ ਅਤੇ ਮੁਕੰਮਲ ਸੁੰਦਰਤਾ, ਅਨੇਕਤਾ, ਬਹੁ ਰੰਗਤਾ, ਵਿਸ਼ਾਲਤਾ, ਵਿਉਂਤਬੰਦੀ, ਉਪਯੋਗਤਾ ਆਦਿ ਹਮੇਸ਼ਾ ਮਨੁੱਖੀ ਸੁਰਤ ਜਾਂ ਦਿਮਾਗ ਨੂੰ ਪ੍ਰਭਾਵਿਤ ਕਰਕੇ ਇਸੇ ਅਦ੍ਰਿਸ਼ਟ ਰਚਨਹਾਰ ਪ੍ਰਭੂ ਵੱਲ ਖਿੱਚ ਪਾਉਣ ਦਾ ਕਾਰਨ ਬਣਦੀ ਰਹੀ ਹੈ। ਕਵੀਆਂ, ਚਿੱਤਰਕਾਰਾਂ ਅਤੇ ਹੋਰ ਅਨੇਕਾਂ ਕਲਾਕਾਰਾਂ ਲਈ ਕੁਦਰਤ ਅਥਵਾ ਅਸਥੂਲ ਸ਼ਬਦ ਹਮੇਸ਼ਾ ਇੱਕ ਅਮੁੱਕ ਪ੍ਰੇਰਨਾ ਦਾ ਸਾਧਨ ਬਣਿਆ ਰਿਹਾ ਹੈ। ਪਰ ਇੱਥੇ ਇੱਕ ਨੁਕਤਾ ਹੈ, ਉਹ ਇਹ ਕਿ ਤੱਤ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਕੋਈ ਵਿਰਲਾ ਸੰਤ ਭਗਤ ਜਾਂ ਬਖਸ਼ਿਆ ਹੋਇਆ ਗੁਰਮੁਖੀ ਅਨੁਭਵ ਦੁਆਰਾ ਬੁੱਝਣ, ਮਾਨਣ ਅਤੇ ਪ੍ਰਗਟਾਉਣ ਦੀ ਸਮਰੱਥਾ ਰੱਖਦਾ। ਇਸ ਸੂਖਮ ਵਿਚਾਰ ਨੂੰ ਸਮਝਣ ਲਈ ਹੇਠ ਲਿਖਿਆ ਉਦਾਹਰਣ ਸਹਾਇਕ ਹੋਵੇਗਾ। ਸੂਰਜ ਵਿੱਚੋਂ ਕਿਰਨਾਂ ਉਪਜਦੀਆਂ ਹਨ ਅਤੇ ਇਹਨਾਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ। ਇਸ ਧੁੱਪ ਜਾਂ ਕਿਰਨਾਂ ਦੇ ਦੋ ਮੁੱਖ ਸਰੂਪ ਹਨ। ਇੱਕ ਤਾਂ ਹੈ ਅਦ੍ਰਿਸ਼ਟ ਸੂਖਮ ਸਰੂਪ, ਜਿਸ ਵਿੱਚ ਸੱਤ ਰੰਗ ਅਤੇ ਜੀਵਨ ਰੌਹ ਹੈ, ਅਤੇ ਦੂਸਰਾ ਹੈ ਸਥੂਲ ਸਰੂਪ, ਪੰਜ ਗਿਆਨ ਇੰਦਰੀਆਂ ਦੁਆਰਾ ਅਨੁਭਵ ਹੋਣ ਵਾਲਾ ਸਰੂਪ, ਜਿਹਾ ਕਿ ਗਰਮੀ, ਪ੍ਰਕਾਸ਼ ਆਦਿ। ਸੂਖਮ ਸਰੂਪ ਨੂੰ ਸਾਡੀਆਂ ਇਹ ਅੱਖਾਂ ਨਹੀਂ ਦੇਖ ਸਕਦੀਆਂ, ਸੂਰਜ ਦੀ ਕਿਰਨਾਂ ਦੇ ਸੂਖਮ ਸਰੂਪ ਨੂੰ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਕਿਉਂਕਿ ਇਹ ਸਾਰੇ ਰੰਗ ਅਤੇ ਜੀਵਨ ਰੌਹ ਸੂਰਜ ਦੀਆਂ ਅਦ੍ਰਿਸ਼ਟ ਕਿਰਨਾਂ ਵਿੱਚ ਛੁਪੇ ਹੋਏ ਹਨ। ਇਹਨਾਂ ਸਰੂਪ ਨੂੰ ਪ੍ਰਗਟ ਕਰਨ ਲਈ ਸਹੀ ਜੁਗਤੀ ਅਤੇ ਪ੍ਰਿਜ਼ਮ, ਇੱਕ ਤਰ੍ਹਾਂ ਦਾ ਤਿਕੋਨੀ ਸ਼ੀਸ਼ਾ ਜਿਸ ਵਿੱਚ ਸੂਰਜ ਦੀ ਕਿਰਨਾਂ ਕਈ ਰੰਗਾਂ ਵਿੱਚ ਬਦਲ ਜਾਂਦੀਆਂ ਹਨ, ਦੀ ਲੋੜ ਹੈ। ਤਾਂ ਤੇ ਜਦੋਂ ਸੂਰਜ ਦੀਆਂ ਕਿਰਨਾਂ ਪ੍ਰਿਜ਼ਮ ਵਿੱਚੋਂ ਦੀਆਂ ਲੰਘਦੀਆਂ ਹਨ ਤਾਂ ਸੱਤੇ ਰੰਗ ਪ੍ਰਤੱਖ ਹੋ ਜਾਂਦੇ ਹਨ। ਇਹਨਾਂ ਸੱਤ ਰੰਗੀ ਕਿਰਨਾਂ ਵਿੱਚ ਪ੍ਰਕਾਸ਼, ਨਿਗ ਅਤੇ ਜੀਵਨ ਰੌਹ ਵੀ ਮੌਜੂਦ ਹੁੰਦੀ ਹੈ। ਜਿਵੇਂ ਅਸੀਂ ਸੂਰਜ ਦੀਆਂ ਅਦ੍ਰਿਸ਼ਟ ਅਤੇ ਸੂਖਮ ਕਿਰਨਾਂ ਵਿੱਚੋਂ ਨਿਕਲੇ ਅਨੇਕਾਂ ਰੰਗਾਂ ਨੂੰ ਲਾਲ ਰੋਸ਼ਨੀ, ਪੀਲੀ ਰੋਸ਼ਨੀ, ਹਰੀ, ਨੀਲੀ, ਜਾਮਨੀ, ਸੰਤਰੀ ਅਤੇ ਬਿਨਫਸ਼ੀ ਰੋਸ਼ਨੀ ਆਦਿ ਦੇ ਨਾਮ ਦਿੰਦੇ ਹਾਂ, ਐਨ ਇਸੇ ਤਰ੍ਹਾਂ ਅਦ੍ਰਿਸ਼ਟ ਅਤੇ ਸੂਖਮ ਤੱਤ ਸ਼ਬਦ ਤੋਂ ਉਤਪੰਨ ਅਨੇਕਾਂ ਪ੍ਰਗਟ ਅਤੇ ਪ੍ਰਵਿਰਤ ਗੁਣਾਂ ਨੂੰ ਗੁਰਬਾਣੀ ਵਿੱਚ ਸਾਹਿਬ ਸ਼ਬਦ, ਗੁਰ ਸ਼ਬਦ, ਵਿਆਪਕ ਸ਼ਬਦ, ਦਾਤਾ ਸ਼ਬਦ, ਪਤਾਰ ਸ਼ਬਦ, ਸੱਚ ਸ਼ਬਦ, ਅਪਾਰ ਸ਼ਬਦ, ਏਕ ਸ਼ਬਦ, ਅਲੱਖ ਸ਼ਬਦ, ਪੂਰਾ ਸ਼ਬਦ, ਬੋਹਿਤ ਸ਼ਬਦ, ਖੇਵਟ ਸ਼ਬਦ, ਅੰਕਸ ਸ਼ਬਦ, ਅਨਹਦ ਸ਼ਬਦ, ਨਿਰਮਲ ਸ਼ਬਦ, ਨਿਸਾਣ ਸ਼ਬਦ, ਲੰਗਰ ਸ਼ਬਦ, ਮੀਠਾ ਸ਼ਬਦ, ਸੀਤਲ ਸ਼ਬਦ, ਮਹਾਰਸ ਸ਼ਬਦ, ਰਤਨ ਸ਼ਬਦ, ਔਖਦ ਸ਼ਬਦ, ਅੰਮ੍ਰਿਤ ਸ਼ਬਦ ਅਤੇ ਨਾਮ ਸ਼ਬਦ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਅਦ੍ਰਿਸ਼ਟ ਅਤੇ ਸੂਖਮ ਤੱਤ ਸ਼ਬਦ ਤੋਂ ਉਤਪੱਤ ਅਨੇਕਾਂ ਪ੍ਰਗਟ ਅਤੇ ਪ੍ਰਗਟ ਗੁਣਾਂ ਨੂੰ, ਸ਼ਬਦ ਦੇ ਇਹ ਅਨੇਕ ਗੁਪਤ ਆਤਮਿਕ ਗੁਣ ਜਾਂ ਪੱਖ ਵੀ ਕਿਸੇ ਜੀਵਨ ਰੂਪੀ ਪ੍ਰਿਜ਼ਮ ਅਥਵਾ ਬਖਸ਼ੇ ਹੋਏ ਮਹਾਂਪੁਰਖਾਂ ਦੇ ਪ੍ਰਕਾਸ਼ਮਈ ਆਤਮਿਕ ਜੀਵਨ ਰਾਹੀਂ ਪ੍ਰਕਾਸ਼ਿਤ ਅਤੇ ਪ੍ਰਗਟ ਹੁੰਦੇ ਹਨ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਉਦਾਹਰਣ ਦਿੱਤਾ ਜਾਂਦਾ ਹੈ। ਬਿਜਲੀ ਦਾ ਕਰੰਟ ਸਾਡੇ ਘਰਾਂ, ਸ਼ਹਿਰਾਂ, ਕਾਰਖਾਨਿਆਂ ਆਦਿ ਵਿੱਚ ਗੁਪਤ ਤੌਰ 'ਤੇ ਪ੍ਰਵਿਰਤ ਹੋ ਰਿਹਾ ਹੈ, ਪਰ ਕਰੰਟ ਦੀ ਹੋਂਦ ਦਾ ਉਦੋਂ ਪਤਾ ਲੱਗਦਾ ਹੈ ਜਦ ਕਿਸੇ ਬਲਬ ਦੇ ਰਾਹੀਂ ਇਸ ਦਾ ਪ੍ਰਗਟਾਵਾ ਹੁੰਦਾ। ਦੂਜੇ ਲਫਜ਼ਾਂ ਵਿੱਚ, ਬਿਜਲੀ ਦੇ ਕਰੰਟ ਦੇ ਪ੍ਰਕਾਸ਼ ਜਾਂ ਪ੍ਰਗਟਾਵੇ ਲਈ ਖਾਸ ਸਾਧਨ ਹੁੰਦੇ ਹਨ ਜਿਨ੍ਹਾਂ ਰਾਹੀਂ ਕਰੰਟ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੋ ਕੇ ਸਾਡੇ ਕੰਮ ਸਵਾਰਦਾ ਹੈ। ਐਨ ਇਸੇ ਤਰ੍ਹਾਂ ਤੱਤ ਸ਼ਬਦ, ਜੀਵਨ ਰੌਹ ਜਾਂ ਨਾਮ ਗੁਪਤ ਤੌਰ 'ਤੇ ਸਰਬ ਰਹਿਆ ਭਰਪੂਰ ਹੈ, ਪਰ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਸ਼ਖਸੀਅਤ ਰਾਹੀਂ ਪ੍ਰਕਾਸ਼ਿਤ ਹੁੰਦਾ। ਤੱਤ ਸ਼ਬਦ, ਜੀਵਨ ਰੌਹ, ਨਾਮ ਗੁਪਤ ਤੌਰ 'ਤੇ ਸਰਬ ਰਹਿਆ ਭਰਪੂਰ ਹੈ, ਪਰ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਸ਼ਖਸੀਅਤ ਰਾਹੀਂ ਪ੍ਰਕਾਸ਼ਿਤ ਹੁੰਦਾ ਅਤੇ ਆਤਮਿਕ ਜਲਵੇ ਦਾ ਕਰਿਸ਼ਮਾ ਨਜ਼ਰ ਆਉਂਦਾ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤਾ ਆਪ ਲੁਕਾਇਆ। ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤ ਧਰੀ ਕਰਤਾਰ ਜੀਓ। ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਸੂਰਜ ਦੇ ਸਾਰੇ ਸੂਖਮ ਅਤੇ ਸਥੂਲ ਗੁਣ ਸੂਰਜ ਦੀਆਂ ਕਿਰਨਾਂ ਵਿੱਚ ਮੌਜੂਦ ਅਤੇ ਰਵ ਰਹੇ ਭਰਪੂਰ ਹਨ। ਆਮ ਤੌਰ 'ਤੇ ਸਾਧਾਰਨ ਇਨਸਾਨ ਤਾਂ ਕੇਵਲ ਇਹਨਾਂ ਕਿਰਨਾਂ ਦੀ ਗਰਮੀ ਦੇ ਪ੍ਰਕਾਸ਼ ਦੇ ਗੁਣਾਂ ਨੂੰ ਹੀ ਜਾਣਦਾ ਅਤੇ ਮਹਿਸੂਸ ਕਰਦਾ, ਪਰ ਇਹਨਾਂ ਦੋਨਾਂ ਗੁਣਾਂ ਦੇ ਨਾਲ ਨਾਲ ਕਿਰਨਾਂ ਵਿੱਚ ਮੌਜੂਦ ਗੁਪਤ ਰੰਗ ਅਤੇ ਜੀਵਨ ਰੋ ਦੀਆਂ ਅਮਿਤ ਸੁੱਤੇ ਸਿੱਧ ਨਿਰਪੱਖ ਅਣਮੰਗੀਆਂ ਇਕਸਾਰ ਮੁਫਤ ਅਤੇ ਸਦੀਵੀ ਦਾਤਾਂ ਨੂੰ ਕੋਈ ਵਿਰਲਾ ਇਨਸਾਨ ਹੀ ਜਾਣਦਾ ਅਤੇ ਅਨੁਭਵ ਕਰਕੇ ਮਾਣਦਾ। ਦੂਜੇ ਲਫਜ਼ਾਂ ਵਿੱਚ ਸਥੂਲ ਕੁਦਰਤ ਨੂੰ ਸੰਪੂਰਨ ਤੌਰ 'ਤੇ ਮਾਨਣ ਲਈ ਵੀ ਸੂਖਮ ਤੱਤ ਸ਼ਬਦ ਦੇ ਅਨੁਭਵ ਦੀ ਲੋੜ ਹੈ। ਦੁਨਿਆਵੀ ਪੱਧਰ 'ਤੇ ਵਿਚਾਰੀਏ ਤਾਂ ਜਿਉਂ ਜਿਉਂ ਸਾਨੂੰ ਕਿਸੇ ਵਸਤੂ, ਮਨੁੱਖ, ਜਗ੍ਹਾ, ਸ਼ਕਤੀ ਆਦਿ ਦੀ ਤਾਰੀਫ ਜਾਂ ਮਹਿਮਾ ਦਾ ਪਤਾ ਲੱਗਦਾ ਹੈ, ਤਿਉਂ ਤਿਉਂ ਸਾਡੇ ਮਨ ਵਿੱਚ ਸੁੱਤੇ ਸਿੱਧ ਉਸ ਪ੍ਰਥਾਏ ਦਿਲਚਸਪੀ ਅਤੇ ਖਿੱਚ ਵੱਧਦੀ ਜਾਂਦੀ ਹੈ ਅਤੇ ਉਸਨੂੰ ਪ੍ਰਾਪਤ ਕਰਨ ਜਾਂ ਮਿਲਣ ਦਾ ਚਾਉ ਪੈਦਾ ਹੁੰਦਾ। ਠੀਕ ਇਸੇ ਤਰ੍ਹਾਂ ਜਿਉਂ ਜਿਉਂ ਤੱਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸੇਗੀ, ਤਿਉਂ ਤਿਉਂ ਇਸ ਤੱਤ ਸ਼ਬਦ ਦੀ ਪ੍ਰਾਪਤੀ ਲਈ ਖਿੱਚ, ਚਾਉ, ਤਾਗ, ਰੀਝ ਅਤੇ ਉਦਮ ਲਗਾਤਾਰ ਵੱਧਦਾ ਜਾਵੇਗਾ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਪੇਖਣ ਕਾ ਚਾਉ। ਸੁਣ ਸੁਣ ਨਾਮ, ਸੁਣ ਸੁਣ ਉਪਜਿਓ ਮਨ ਮਹਿ ਚਾਉ, ਆਠ ਪਹਿਰ ਹਰ ਕੇ ਗੁਣ ਗਾਓ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਇੱਕ ਉਦਾਹਰਣ ਦਿੱਤੀ ਜਾਂਦੀ ਹੈ। ਜਦ ਕੋਈ ਜ਼ਨਾਨੀ ਕਿਸੇ ਝਗੜੇ ਕਾਰਨ ਕ੍ਰੋਧ ਵਿੱਚ ਸੜ ਬਲ ਰਹੀ ਹੋਵੇ, ਉਸੇ ਵੇਲੇ ਉਸਦੇ ਪਿਆਰੇ ਪਰਦੇਸੀ ਬੱਚੇ ਦੀ ਚਿੱਠੀ ਆ ਜਾਵੇ ਤਾਂ ਉਸਦੇ ਕ੍ਰੋਧ ਦਾ ਭਾਂਬੜ ਝੱਟ ਬੁੱਝ ਜਾਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਮਾਂ ਪਿਆਰ ਜਾਗ ਪੈਂਦਾ ਹੈ। ਉਹ ਉਸ ਚਿੱਠੀ ਨੂੰ ਮੁੜ ਮੁੜ ਪੜ੍ਹਦੀ ਜਾਂ ਸੁਣਦੀ ਹੈ ਅਤੇ ਬੱਚੇ ਦੇ ਮੋਹ ਨਾਲ ਉਸਦਾ ਮਨ ਪਿਘਲ ਕੇ ਉਸਦਾ ਹਿਰਦਾ ਭਿੱਜ ਜਾਂਦਾ ਹੈ। ਇਸ ਤਰ੍ਹਾਂ ਉਸਦੇ ਹਿਰਦੇ ਅੰਦਰ ਭਖਦੇ ਕ੍ਰੋਧ ਦਾ ਭਾਂਬੜ ਮਾਂ ਪਿਆਰ ਵਿੱਚ ਬਦਲ ਜਾਂਦਾ ਹੈ ਅਤੇ ਮਮਤਾ ਦੇ ਉਚੇਰੇ ਵਲਵਲੇ ਉੱਛਲ ਪੈਂਦੇ ਹਨ। ਉਹ ਆਪਣੇ ਪਿਆਰੇ ਬੱਚੇ ਦੀਆਂ ਵਡਿਆਈਆਂ ਕਰਦੀ ਨਹੀਂ ਥੱਕਦੀ ਅਤੇ ਜਿਉਂ ਜਿਉਂ ਉਹ ਆਪਣੇ ਪਿਆਰੇ ਬੱਚੇ ਦੇ ਗੁਣ ਗਾਉਂਦੀ ਹੈ ਤਿਉਂ ਤਿਉਂ ਉਸਦਾ ਹਿਰਦਾ ਦਰਵ ਕੇ ਉਛਲਦਾ ਹੈ ਅਤੇ ਉਹ ਬੱਚੇ ਦੇ ਵੈਰਾਗ ਵਿੱਚ ਬੇਹਬਲ ਹੋ ਜਾਂਦੀ ਹੈ। ਉੱਪਰਲੇ ਉਦਾਹਰਣ ਤੋਂ ਸਿੱਧ ਹੁੰਦਾ ਹੈ ਕਿ ਮਾਇਆ ਰੂਪੀ ਕੁਸੰਗਤ ਅਥਵਾ ਦੂਜੇ ਭਾਉ ਦੇ ਪ੍ਰਭਾਵ ਹੇਠ ਮਨ ਸੜਦਾ ਬਲਦਾ ਰਹਿੰਦਾ ਤੇ ਇਸ ਆਤਸ਼ ਦੁਨੀਆ ਤੋਂ ਬਚਣ ਦਾ ਇੱਕੋ ਇੱਕ ਪੱਕਾ ਸਾਧਨ ਹੈ ਖੁਨਕ ਨਾਮ ਖੁਦਾਇਆ। ਆਤਸ਼ ਦੁਨੀਆ ਤੋਂ ਬਚਣ ਦਾ ਇੱਕੋ ਇੱਕ ਪੱਕਾ ਸਾਧਨ ਖੁਨਕ ਨਾਮ ਖੁਦਾਇਆ ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆ ਹਰੀ ਦੇ ਗੁਣ ਗਾਉਣੇ ਅਥਵਾ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ। ਇੱਕੋ ਇੱਕ ਪੱਕਾ ਸਾਧਨ ਖੁਨਕ ਨਾਮ ਖੁਦਾਇਆ ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆ ਹਰੀ ਦੇ ਗੁਣ ਗਾਉਣੇ ਅਥਵਾ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਹੈ, ਜਿਸ ਨਾਲ ਅਕਾਲ ਪੁਰਖ ਦੇ ਦੈਵੀ ਗੁਣਾਂ ਨਾਲ ਸਾਡਾ ਮਨ ਪਰਸਦਾ ਹੈ। ਅਕਾਲ ਪੁਰਖ ਦੇ ਦੈਵੀ ਗੁਣਾਂ ਨਾਲ ਸਾਡਾ ਮਨ ਪਰਸਦਾ ਹੈ। ਇਸ ਤਰ੍ਹਾਂ ਇਲਾਹੀ ਪਾਰਸ ਛੋਹ ਸਾਡੇ ਮਨ ਉੱਤੇ ਦੈਵੀ ਪਾਰਸ ਕਲਾ ਵਰਤਦੀ ਹੈ। ਸਿਫਤ ਸਲਾਹ ਕਰਦਿਆਂ ਸਾਡੇ ਉਨ ਮਨ ਵਿੱਚ ਅਕਾਲ ਪੁਰਖ ਦੇ ਸਾਰੇ ਗੁਣ ਧਸ ਵਸ ਰਸ ਜਾਂਦੇ ਹਨ। ਸਿਫਤ ਸਲਾਹ ਕਰਦਿਆਂ ਸਾਡੇ ਉਨ ਮਨ ਵਿੱਚ ਅਕਾਲ ਪੁਰਖ ਦੇ ਸਾਰੇ ਗੁਣ ਧਸ ਵਸ ਰਸ ਜਾਂਦੇ ਹਨ ਅਤੇ ਜੀਵ ਵਡਭਾਗਾ ਹੋ ਜਾਂਦਾ ਹੈ। ਜੀਵ ਮਨਮੁਖ ਤੋਂ ਗੁਰਮੁਖ ਬਣ ਜਾਂਦਾ। ਗੁਰਮੁਖ ਹੋਵੇ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ, ਜੈਸਾ ਸੇਵੈ ਤੈਸੋ ਹੋਏ। ਪਰ ਇੱਥੇ ਸਮਝਣ ਯੋਗ ਹਕੀਕਤ ਇਹ ਹੈ ਕਿ ਦੁਨਿਆਵੀ ਸਥੂਲ ਵਸਤੂਆਂ ਸਾਡੇ ਮਨ ਚਿੱਤ ਬੁੱਧੀ ਦੀ ਕਲਪਨਾ ਵਿੱਚ ਛੇਤੀ ਆ ਜਾਂਦੀਆਂ ਹਨ ਅਤੇ ਇਹਨਾਂ ਦੀ ਮਹਿਮਾ ਜਾਂ ਤਾਰੀਫ ਵੀ ਛੇਤੀ ਹੀ ਸਾਡੀ ਸਮਝ ਵਿੱਚ ਆ ਜਾਂਦੀ ਹੈ ਅਤੇ ਅਸੀਂ ਆਨੰਦ ਵੀ ਮਾਣਦੇ ਹਾਂ। ਪਰ ਤੱਤ ਸ਼ਬਦ ਅਤੇ ਇਸ ਦੀ ਅਸਚਰਜ ਮਹਿਮਾ ਅਤ ਸੂਖਮ ਹੋਣ ਕਰਕੇ ਸਾਡੀ ਮੋਟੀ ਠੁੱਲੀ ਮਾਇਕੀ ਬੁੱਧੀ ਇਸ ਨੂੰ ਪਕੜ ਨਹੀਂ ਸਕਦੀ। ਦੁਨਿਆਵੀ ਸਥੂਲ ਵਸਤੂਆਂ ਤਾਂ ਸਾਡੀ ਕਲਪਨਾ ਵੀ ਛੇਤੀ ਆ ਜਾਂਦੀਆਂ ਹਨ, ਇਹਨਾਂ ਦੀ ਮਹਿਮਾ ਤਾਰੀਫ ਸੁਣ ਕੇ ਤਾਰੀਫ ਸਾਡੀ ਛੇਤੀ ਸਮਝ ਵਿੱਚ ਆ ਜਾਂਦੀ ਹੈ ਅਤੇ ਅਸੀਂ ਆਨੰਦ ਵੀ ਮਾਣਦੇ ਹਾਂ। ਪਰ ਤੱਤ ਸ਼ਬਦ ਅਤੇ ਇਸ ਦੀ ਅਸਚਰਜ ਮਹਿਮਾ ਇਹ ਅਤ ਸੂਖਮ ਹੋਣ ਕਰਕੇ ਸਾਡੀ ਮੋਟੀ ਠੁੱਲੀ ਮਾਇਕੀ ਬੁੱਧੀ ਇਸ ਨੂੰ ਪਕੜ ਨਹੀਂ ਸਕਦੀ ਜਾਂ ਇਸ ਨੂੰ ਅਨੁਭਵ ਨਹੀਂ ਕਰ ਸਕਦੀ ਅਤੇ ਇਸ ਦੀ ਕਦਰ ਕੀਮਤ ਪਾ ਕੇ ਰੰਗ ਰਸ ਵੀ ਨਹੀਂ ਮਾਣ ਸਕਦੀ। ਔਰ ਇਸੇ ਲਈ ਵੇਖਣ ਵਿੱਚ ਆਇਆ ਹੈ ਕਿ ਧਾਰਮਿਕ ਸ਼੍ਰੇਣੀ ਦੇ ਬਹੁਤ ਸਾਰੇ ਸਾਧਕ ਸ਼ੁਰੂ ਸ਼ੁਰੂ ਵਿੱਚ ਸ਼ਬਦ ਦੀ ਦਿਮਾਗੀ ਮਹਿਮਾ ਸੁਣ ਕੇ ਪਰਮਾਰਥ ਵੱਲ ਮਾਨਸਿਕ ਖਿੱਚ ਤਾਂ ਖਾਂਦੇ ਹਨ ਪਰ ਤੱਤ ਸ਼ਬਦ ਦਾ ਅਨੁਭਵੀ ਗਿਆਨ ਨਾ ਹੋਣ ਕਰਕੇ ਉਹਨਾਂ ਅੰਦਰ ਆਤਮਿਕ ਖਿੱਚ ਨਹੀਂ ਉਪਜਦੀ। ਇਸ ਤਰ੍ਹਾਂ ਸਾਰਾ ਜੀਵਨ ਮਾਇਕੀ ਖੜਦੀ ਕਲਾ ਜਾਂ ਢਹਿੰਦੀ ਕਲਾ ਵਿੱਚ ਹੀ ਬਤੀਤ ਹੋ ਜਾਂਦਾ ਹੈ ਅਤੇ ਇਲਾਹੀ ਜੀਵਨ ਰੋਂ ਦੀ ਲਗਾਤਾਰ ਰਵਾਨਗੀ ਤੋਂ ਵਾਂਝੇ ਹੋ ਕੇ ਮਾਇਕੀ ਮੰਡਲ ਵਿੱਚ ਗਲਤਾਨ ਹੋਇਆ ਰਹਿੰਦਾ ਹੈ। ਸੋ ਤੱਤ ਸ਼ਬਦ ਦੇ ਅਨੁਭਵੀ ਮਹਿਮਾ ਦਾ ਰਸ ਮਾਣਨ ਲਈ ਸਾਧ ਸੰਗਤ ਅਥਵਾ ਗੁਰਮੁਖ ਪਿਆਰਿਆਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਲਾਜ਼ਮੀ ਹੈ। ਸੁਣ ਸਿੱਖੀਐ ਸਾਧ ਨਾ ਆਇਓ ਜਿਚਰ ਸ਼ਬਦ ਨਾ ਲਾਗੈ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲਗੈ ਪਿਆਰ, ਗੁਰਮੁਖ ਸਾਚ ਸ਼ਬਦ ਵਿਚਾਰੈ ਕੋਏ, ਸਾਧ ਸੰਗਤ ਗੁਰ ਸ਼ਬਦ ਕਮਾਈ। ਤੇ ਗੁਰੂ ਰੂਪ ਤੱਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ ਹੀ ਗੁਰੂ ਰੂਪ ਤੱਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ ਹੀ ਸਤਿਗੁਰਾਂ ਨੇ ਸਾਨੂੰ ਬਿਸਮਾਦੀ ਅਤੇ ਸਿਫਾਤੀ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ, ਜਿਸ ਨੂੰ ਭਾਵਨਾ ਸਹਿਤ ਜਪਣ ਲਈ ਤਾਕੀਦੀ ਹੁਕਮ ਹੈ। ਭਾਵਨਾ ਸਹਿਤ ਜਪਣ ਲਈ ਤਾਕੀਦੀ ਹੁਕਮ ਹੈ। ਗੁਰਮਤ ਅਨੁਸਾਰ ਤੱਤ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਸਾਡੀ ਸੁਰਤ ਹੀ ਇੱਕੋ ਇੱਕ ਵਸੀਲਾ ਹੈ। ਅਤ ਸੂਖਮ ਤੱਤ ਸ਼ਬਦ ਨੂੰ ਉਸੇ ਪੱਧਰ ਦੀ ਸੂਖਮਤਾਈ ਵਾਲੀ ਸੁਰਤ ਹੀ ਪਕੜ ਕੇ ਅਨੁਭਵ ਕਰ ਸਕਦੀ ਹੈ। ਸੁਰਤ ਹੀ ਇੱਕੋ ਇੱਕ ਵਸੀਲਾ ਅਤੇ ਅਤ ਸੂਖਮ ਤੱਤ ਸ਼ਬਦ ਨੂੰ ਉਸੇ ਪੱਧਰ ਦੀ ਸੂਖਮਤਾਈ ਵਾਲੀ ਸੁਰਤ ਹੀ ਪਕੜ ਕੇ ਅਨੁਭਵ ਕਰ ਸਕਦੀ। ਤਾਂ ਤੇ ਸ਼ਬਦ ਸੁਰਤ ਦਾ ਮੇਲ ਹੀ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਹੈ ਅਤੇ ਇਸ ਸੂਖਮ ਮਾਰਗ ਨੂੰ ਗਹਿਰਾਈ ਨਾਲ ਅਨੁਭਵ ਕਰਨਾ ਅਤਿ ਜ਼ਰੂਰੀ ਹੈ। ਸ਼ਬਦ ਸੁਰਤ ਪਰਮਾਰਥ ਪਰਮ ਪਦ, ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ। ਨਿਰੰਕਾਰ ਚਾਰ ਪਦਾਰਥ ਪਰਮ ਪਦ, ਸ਼ਬਦ ਸੁਰਤ ਅਵਗਾਹਨ ਅਭਿਆਸ ਹੈ। ਸੋ ਸੁਰਤ ਦੀ ਸੂਖਮਤਾ ਨੂੰ ਅਤੇ ਸਮਰੱਥਾ ਨੂੰ ਦਰਸਾਉਣ ਲਈ ਹੇਠਲੀ ਵਿਚਾਰ ਦਿੱਤੀ ਜਾਂਦੀ ਹੈ। ਸਾਡੇ ਮਨ ਚਿੱਤ ਬੁੱਧੀ ਵਿੱਚ ਕਿਸੇ ਬਾਹਰਲੇ ਵਿਚਾਰ, ਖਿਆਲ, ਭਾਵ, ਦ੍ਰਿਸ਼ ਦਾਖਲ ਹੋਣ ਦਾ ਜ਼ਰੀਆ ਜਾਂ ਰਸਤਾ ਮੁੱਖ ਤੌਰ 'ਤੇ ਕੇਵਲ ਸਾਡੀਆਂ ਅੱਖਾਂ ਅਤੇ ਕੰਨ ਹਨ, ਪਰ ਵੇਖੇ ਹੋਏ ਦ੍ਰਿਸ਼ ਅਤੇ ਪੜ੍ਹੇ ਜਾਂ ਸੁਣੇ ਵਿਚਾਰ ਤਾਂ ਹੀ ਸਾਡੇ ਅੰਤਸ਼ਕਰਨ ਵਿੱਚ ਕੋਈ ਭਾਵਨਾ ਪੈਦਾ ਕਰ ਸਕਦੇ ਹਨ ਜੇ ਸਾਡੀ ਅੰਦਰਲੀ ਸੁਰਤ ਜਾਂ ਧਿਆਨ ਇਹਨਾਂ ਨੂੰ ਪਕੜੇ। ਇਸ ਲਈ ਬਗੈਰ ਧਿਆਨ ਜਾਂ ਸੁਰਤ ਦੇ ਵੇਖੇ ਹੋਏ ਦ੍ਰਿਸ਼ ਅਤੇ ਪੜ੍ਹੇ ਸੁਣੇ ਵਿਚਾਰ ਸਾਡੇ ਅੰਤਸ਼ਕਰਨ 'ਤੇ ਕੋਈ ਅਸਰ ਨਹੀਂ ਪਾਉਂਦੇ। ਦੂਸਰੇ ਪਾਸੇ ਸਾਡੇ ਧੁਰ ਅੰਤਸ਼ਕਰਨ ਵਿੱਚ ਪਹਿਲਾਂ ਹੀ ਪਿਛਲੇ ਸੰਸਕਾਰਾਂ ਅਤੇ ਸੰਗਤ ਅਨੁਸਾਰ ਕੁਝ ਵਿਚਾਰ, ਵਲਵਲੇ, ਦ੍ਰਿਸ਼ ਆਦਿ ਜਮ੍ਹਾਂ ਹਨ। ਅਤੇ ਰੁਚੀਆਂ ਅਨੁਸਾਰ ਸਾਡੀ ਸੁਰਤ ਆਪਣੇ ਆਪ ਇਹ ਪਿਛਲੇ ਦ੍ਰਿਸ਼ ਖਿਆਲ ਅਤੇ ਵਲਵਲੇ ਮੁੜ ਮੁੜ ਦੇਖਦੀ ਅਤੇ ਸੋਚਦੀ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਸਾਡੀ ਸੁਰਤ ਮੌਜੂਦਾ ਅਤੇ ਅੰਤਿਸ਼ਕਰਨ ਵਿੱਚ ਪਹਿਲਾਂ ਜਮ੍ਹਾਂ ਕੀਤੇ ਹੋਏ ਖਿਆਲ ਅਤੇ ਭਾਵਨਾਵਾਂ ਘਟਨਾਵਾਂ ਅਤੇ ਦ੍ਰਿਸ਼ਾਂ ਵਿਚਕਾਰ ਹੀ ਪ੍ਰਵਿਰਤ ਰਹਿੰਦੀ। ਇੱਥੇ ਧਿਆਨ ਯੋਗ ਇੱਕ ਹੋਰ ਨੁਕਤਾ ਹੈ ਕਿ ਅੰਤਿਸ਼ਕਰਨ ਦੀ ਰੁਚੀ ਅਥਵਾ ਰੰਗਤ ਅਨੁਸਾਰ ਹੀ ਸਾਡੀ ਸੁਰਤ ਅੰਦਰਲੇ ਜਾਂ ਬਾਹਰਲੇ ਖਿਆਲਾਂ ਭਾਵਨਾਵਾਂ ਘਟਨਾਵਾਂ ਦ੍ਰਿਸ਼ ਆਦਿ ਨੂੰ ਪਕੜਦੀ, ਪਰ ਅੰਦਰ ਪਹਿਲਾਂ ਤੋਂ ਉੱਕਰੀ ਹੋਈ ਰੁਚੀ ਜਾਂ ਅੰਤਿਸ਼ਕਰਨ ਦੀ ਰੰਗਤ ਤੋਂ ਵਿਲੱਖਣ ਜਾਂ ਉਲਟ ਖਿਆਲਾਂ ਭਾਵਨਾਵਾਂ ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਸੁਰਤ ਨਾਲ ਪਕੜਨ ਲਈ ਕਾਫੀ ਘਾਲਣਾ ਦੀ ਲੋੜ ਹੁੰਦੀ। ਧਿਆਨ ਦੇਣ ਯੋਗਤਾ ਕਿ ਅੰਤਿਸ਼ਕਰਨ ਦੀ ਰੁਚੀ ਅਥਵਾ ਰੰਗਤ ਅਨੁਸਾਰ ਸਾਡੀ ਸੁਰਤ ਅੰਦਰਲੇ ਜਾਂ ਬਾਹਰਲੇ ਖਿਆਲ ਭਾਵਨਾਵਾਂ ਘਟਨਾਵਾਂ ਦ੍ਰਿਸ਼ ਆਦਿ ਨੂੰ ਪਕੜਦੀ ਹੈ, ਪਰ ਅੰਦਰ ਪਹਿਲਾਂ ਉੱਕਰੀ ਹੋਈ ਅੰਤਿਸ਼ਕਰਨ ਦੀ ਜੋ ਰੰਗਤ ਹੈ ਉਸ ਤੋਂ ਵਿਲੱਖਣ ਜਾਂ ਉਲਟ ਖਿਆਲ ਭਾਵਨਾਵਾਂ ਅਤੇ ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਸੁਰਤ ਨਾਲ ਪਕੜਨ ਲਈ ਕਾਫੀ ਘਾਲਣਾ ਦੀ ਲੋੜ ਹੁੰਦੀ ਹੈ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਅਸੀਂ ਕੰਨ ਅਤੇ ਅੱਖਾਂ ਸਾਰਾ ਦਿਨ ਬੰਦ ਵੀ ਨਹੀਂ ਕਰ ਸਕਦੇ। ਤੁਰਦਿਆਂ ਫਿਰਦਿਆਂ ਜਾਂ ਕੰਮ ਕਰਦਿਆਂ ਚੰਗੇ ਮਾੜੇ ਦ੍ਰਿਸ਼, ਆਵਾਜ਼, ਵਿਚਾਰ ਆਦਿ ਸੁੱਤੇ ਸਿੱਢੀ ਸਾਡੇ ਮਨ ਵਿੱਚ ਆਉਂਦੇ ਹਨ ਅਤੇ ਸਾਡੇ ਮਨ ਨੂੰ ਫੁੱਟਬਾਲ ਦੀ ਨਿਆਈ ਨਚਾਉਂਦੇ, ਭਟਕਾਉਂਦੇ ਅਤੇ ਖੁਆਰ ਕਰਦੇ ਹਨ। ਇਹਨਾਂ ਨੀਵੇਂ ਘਾਤਕ ਅਤੇ ਭੜਕਾਊ ਤੱਤਾਂ ਉੱਤੇ ਤਾਂ ਕੇਵਲ ਉੱਚੀ ਸੁੱਚੀ ਸਾਧ ਸੰਗਤ ਜਾਂ ਦੈਵੀ ਮਾਹੌਲ ਹੀ ਅਸਰ ਪਾ ਸਕਦਾ ਹੈ ਜਾਂ ਫਿਰ ਬਦਲ ਸਕਦਾ। ਸੁਰਤ ਰੂਪੀ ਕੰਪਿਊਟਰ ਵਿੱਚ ਦਰਜ ਕੀਤੇ ਹੋਏ ਖਿਆਲ, ਵਲਵਲਿਆਂ, ਸੰਸਕਾਰਾਂ ਨੂੰ ਸਾਧ ਸੰਗਤ ਦੇ ਦੈਵੀ ਅਤੇ ਦਾਮਨਿਕ ਰੰਗਤ ਦੇ ਪ੍ਰਭਾਵ ਨਾਲ ਹੀ ਬਦਲਿਆ ਜਾ ਸਕਦਾ। ਬਾਕੀ ਗਿਆਨ ਇੰਦਰੀਆਂ ਨਾਲੋਂ ਅੱਖ ਅਤੇ ਕੰਨ ਦੀ ਗ੍ਰਹਿਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਬਹੁਤ ਦੂਰ ਦਾ ਦ੍ਰਿਸ਼ ਜਾਂ ਆਵਾਜ਼ ਇੱਕਦਮ ਸਾਡੇ ਮਨ ਵਿੱਚ ਕੋਈ ਚੰਗੀ ਜਾਂ ਮਾੜੀ ਭਾਵਨਾ ਛੱਡ ਜਾਂਦਾ ਹੈ ਭਾਵਨਾ ਛੱਡ ਜਾਂਦਾ ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਧਾਰਮਿਕ ਘਾਲਣਾ ਲਈ ਧਿਆਨ, ਸੁਰਤ, ਵਿਚਾਰ, ਖਿਆਲ, ਦ੍ਰਿਸ਼, ਵਲਵਲੇ, ਮਾਹੌਲ, ਸੰਗਤ ਅਤਿਅੰਤ ਅਹਿਮੀਅਤ ਰੱਖਦੇ ਹਨ। ਵੀਡੀਓ ਕੈਸੇਟ ਦਾ ਉਦਾਹਰਣ, ਵੀਡੀਓ ਕੈਸੇਟ ਅੰਦਰ ਅਨੰਤ ਦ੍ਰਿਸ਼ ਅਤੇ ਆਵਾਜ਼ਾਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ ਅਤੇ ਲੋੜ ਪੈਣ 'ਤੇ ਪ੍ਰਗਟ ਵੀ ਕੀਤੀਆਂ ਜਾ ਸਕਦੀਆਂ ਹਨ। ਠੀਕ ਇਸੇ ਤਰ੍ਹਾਂ ਸਾਡੀ ਸੁਰਤ ਵੀ ਕਈ ਜਨਮਾਂ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਅਨੰਤ ਦ੍ਰਿਸ਼, ਵਲਵਲੇ, ਖਿਆਲ, ਘਟਨਾਵਾਂ ਚੁੱਪ ਚੁੱਪੀ 'ਤੇ ਦਰਜ ਜਾਂ ਰਿਕਾਰਡ ਕਰਦੀ ਆਈ ਹੈ ਅਤੇ ਲੋੜ ਪੈਣ 'ਤੇ ਜਾਂ ਸੁੱਤੇ ਸਿੱਧ ਇਹਨਾਂ ਸੰਸਕਾਰਾਂ ਦੀ ਰੰਗਤ ਨੂੰ ਪ੍ਰਗਟ ਕਰਦੀ ਰਹਿੰਦੀ ਹੈ। ਅਸਲ ਵਿੱਚ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਧਾਰਮਿਕ ਪੌੜੀਆਂ ਚੜ੍ਹ ਕੇ ਪ੍ਰਭੂ ਨੂੰ ਮਿਲ ਸਕਦਾ। ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਬਦ ਸੁਰਤ ਮਾਰਗ ਬਾਬਤ ਇਉਂ ਅਗਵਾਈ ਕੀਤੀ ਗਈ ਹੈ, ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ, ਸ਼ਬਦ ਸੁਰਤ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ, ਸ਼ਬਦ ਸੁਰਤ ਭਵਸਾਗਰ ਤਰੀਏ ਨਾਨਕ ਨਾਮ ਵਖਾਣੇ, ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ, ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ, ਸ਼ਬਦ ਸੁਰਤ ਅਸਗਾਹ ਅਕੜ ਕੜਾਇਆ, ਸ਼ਬਦ ਸੁਰਤ ਲਿਵ ਚੱਲਣਾ ਜਮ ਜਗਾਤੀ ਨੇੜ ਨਾ ਆਇਆ, ਸ਼ਬਦ ਸੁਰਤ ਲਿਵ ਸਾਧ ਸੰਗ ਪੰਚ ਸ਼ਬਦ ਇੱਕ ਸ਼ਬਦ ਮਿਲਾਏ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣਾ, ਸ਼ਬਦ ਸੁਰਤ ਪਰਚਾਏ ਕੈ ਨਿਤ ਨੇਹੋ ਨਵੇਲਾ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਸ਼ਬਦ ਵਿੱਚ ਸੁਰਤ ਜੋੜਨ ਨਾਲ ਸਾਰੀਆਂ ਆਤਮਿਕ ਬਰਕਤਾਂ ਗੁਰੂ ਕਿਰਪਾ ਸਦਕਾ ਨਸੀਬ ਹੋ ਜਾਂਦੀਆਂ ਹਨ। ਪਰ ਇਹ ਸ਼ਬਦ ਸੁਰਤ ਦੀ ਖੇਡ ਕੋਈ ਆਸਾਨ ਨਹੀਂ, ਕਿਉਂਕਿ ਸਾਡਾ ਬਾਹਰ ਮੁਖੀ ਮਨ, ਮਤ ਅਤੇ ਬੁੱਧੀ ਜਨਮਾਂ ਜਨਮਾਂਤਰਾਂ ਤੋਂ ਮਾਇਆ ਵਿੱਚ ਖਚਤ ਹੋਣ ਕਰਕੇ ਆਪਣੇ ਆਪ ਮਾਇਆ ਦੀ ਪਕੜ ਵਿੱਚੋਂ ਨਿਕਲਣ ਲਈ ਅਸਮਰੱਥ ਹੈ। ਇਸ ਲਈ ਉੱਪਰ ਲਿਖੇ ਪ੍ਰਮਾਣਾਂ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਸ਼ਬਦ ਸੁਰਤ ਦੀ ਗਾਖੜੀ ਅਲੂੜੀ ਸਿਲ ਚੱਟਣ ਵਾਲੀ ਕਾਲਣਾ ਕੋਈ ਵਿਰਲਾ ਜਗਿਆਸੂ ਹੀ ਕਾਲਦਾ। ਸਾਧ ਸੰਗਤ ਵਿੱਚ ਵਿਚਰਦਿਆਂ ਸ਼ਬਦ ਸੁਰਤ ਦੀ ਗਾਖੜੀ ਅਤੇ ਅਲੂਣੀ ਸਿਲ ਚੱਟਣ ਵਾਲੀ ਘਾਲਣਾ ਕੋਈ ਵਿਰਲਾ ਜਗਿਆਸੂ ਹੀ ਕਾਲਦਾ। ਰਾਗ ਨਾਦ ਸਭ ਕੋ ਸੁਣੈ, ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਤੇ ਵਿਰਲੈ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ। ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਸਾਡੇ ਅੰਦਰ ਆਤਮਿਕ ਆਨੰਦ, ਪ੍ਰਭੂ ਪ੍ਰੇਮ ਜਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ। ਸ਼ਬਦ ਸੁਰਤ ਪਰਚਾਇਕ ਹੈ ਨਿਤ ਨਿਹੋ ਨਵੇਲਾ। ਸ਼ਬਦ ਸੁਰਤ ਉਪਦੇਸ਼ ਸੱਚ ਸੰਭਾਲਿਆ। ਸ਼ਬਦ ਸਤਿਗੁਰ ਸ਼ਬਦ ਤਰੰਗ ਸਦਾ ਸੁਹੇਲਿਆ। ਸ਼ਬਦ ਸੁਰਤ ਪ੍ਰਸੰਗ ਗਿਆਨ ਸੰਗ ਮੇਲਿਆ। ਸ਼ਬਦ ਸੁਰਤ ਬੈਰਾਗ ਹੈ ਸੁਖ ਸਹਿਜ ਅਰੋਗੀ। ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ। ਹੀਰਾ ਹੀਰਾ ਬੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ। ਸੋ ਸ਼ਬਦ ਅਗਮ ਅਗੋਚਰ ਅਤੇ ਪ੍ਰੇਮ ਸਰੂਪ ਹੈ। ਇਸ ਲਈ ਰੱਬੀ ਭੈ ਭਾਵਨੀ, ਬਿਸਮਾਦੀ ਸਿਫਤ ਸਲਾਹ, ਇਲਾਹੀ ਪ੍ਰੇਮ ਅਤੇ ਸ਼ਬਦ ਦੀ ਕਮਾਈ ਹੀ ਸੁਰਤ ਦਾ ਮਾਰਗ ਹੈ। ਸ਼ਬਦ ਅਗਮ ਅਗੋਚਰ ਪ੍ਰੇਮ ਸਰੂਪ ਹੈ। ਇਸ ਲਈ ਰੱਬੀ ਭੈ ਭਾਵਨੀ, ਇਲਾਹੀ ਪ੍ਰੇਮ, ਬਿਸਮਾਦੀ ਸਿਫਤ ਸਲਾਹ ਅਤੇ ਸ਼ਬਦ ਦੀ ਕਮਾਈ ਹੀ ਸੁਰਤ ਦਾ ਮਾਰਗ ਹੈ, ਜਿਸ ਨੂੰ ਕੇਵਲ ਸਾਡੀ ਸੁਰਤ ਹੀ ਪਹਿਚਾਣ ਸਕਦੀ ਹੈ, ਸਾਡੀ ਸੁਰਤ ਹੀ ਪਕੜ ਸਕਦੀ ਹੈ, ਅਨੁਭਵ ਕਰ ਸਕਦੀ ਹੈ, ਖਿੱਚ ਕਾ ਸਕਦੀ ਹੈ ਅਤੇ ਕੇਵਲ ਸਾਡੀ ਸੁਰਤ ਹੀ ਰਸ ਮਾਣ ਸਕਦੀ। ਮਾਇਆ ਦੇ ਵਿਕਾਰਾਂ ਵਿੱਚ ਖਚਤ ਹੋਇਆ ਠੁੱਲਾ ਬਾਹਰ ਮੁਖੀ ਮਾਦੀ ਮਨ ਇਹਨਾਂ ਉੱਚੀਆਂ ਸੁੱਚੀਆਂ ਭਾਵਨਾਵਾਂ ਨੂੰ ਨਹੀਂ ਪਕੜ ਸਕਦਾ। ਕਦੇ ਕਦਾਈ ਗੁਰੂ ਕਿਰਪਾ ਸਦਕਾ ਸਾਧ ਸੰਗਤ ਵਿੱਚ ਅੰਤਰਮੁਖੀ ਸਿਮਰਨ ਕਰਦਿਆਂ ਜਾਂ ਇਕਾਗਰਤਾ ਅਤੇ ਸ਼ਰਧਾ ਨਾਲ ਕੀਰਤਨ ਸੁਣਦਿਆਂ ਸਾਨੂੰ ਨਾਮ ਦਾ ਰਸ ਦਾ ਹਲੋਰਾ ਆਉਂਦਾ ਹੈ, ਤਾਂ ਫਿਰ ਸੁਰਤ ਜਾਗ੍ਰਿਤ ਅਵਸਥਾ ਵਿੱਚ ਆਉਂਦੀ ਅਤੇ ਅੱਗੇ ਨਾਲੋਂ ਹੋਰ ਵੀ ਸੁਚੇਤ ਅਤੇ ਸਾਵਧਾਨ ਹੋ ਜਾਂਦੀ। ਪ੍ਰਭ ਕਹਿ ਸਿਮਰਨ ਅਨ ਦਿਨ ਜਾਗੈ, ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣਈ ਬੋਲਾ। ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੈ ਭਗਤਾਰੇ। ਸੁਕਦੇ ਕਦਾਈ ਗੁਰੂ ਕਿਰਪਾ ਸਦਕਾ ਸਾਧ ਸੰਗਤ ਵਿੱਚ ਅੰਤਰਮੁਖੀ ਸਿਮਰਨ ਕਰਦਿਆਂ ਇਕਾਗਰਤਾ ਨਾਲ ਕੀਰਤਨ ਸੁਣਿਆ ਸਾਨੂੰ ਨਾਮ ਰਸ ਦਾ ਹਿਲੋਰਾ ਆਉਂਦਾ ਹੈ ਤਾਂ ਸੁਰਤ ਜਾਗ੍ਰਿਤ ਅਵਸਥਾ ਵਿੱਚ ਆਉਂਦੀ। ਨਿਰੰਕਾਰ ਅਤੇ ਸੰਸਾਰ ਸਾਗਰ ਵਿਚਕਾਰ ਸ਼ਬਦ ਹੀ ਸੁਖਮ ਪੁੱਲ ਹੈ, ਜਿਸ ਨੂੰ ਕੇਵਲ ਸੁਰਤ ਹੀ ਅਨੁਭਵ ਦੁਆਰਾ ਪਾਰ ਕਰ ਸਕਦੀ ਹੈ। ਸੁਰਤ ਦੀ ਇੱਕ ਹੋਰ ਖੂਬੀ ਇਹ ਹੈ ਕਿ ਇਹ ਅਨੁਵਾਦਕ ਹੈ ਜਾਂ ਉਲੱਥਾਕਾਰ ਹੈ। ਸੂਖਮ ਤੱਤ ਸ਼ਬਦ ਨੂੰ ਅਨੁਭਵ ਕਰਕੇ ਸਥੂਲ ਦ੍ਰਿਸ਼ਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ ਅਤੇ ਸਥੂਲ ਦ੍ਰਿਸ਼ਟਮਾਨ ਅੱਖਰੀ ਗੁਰਬਾਣੀ ਦੇ ਇਕਾਗਰਤਾ ਅਤੇ ਭਾਵਨਾ ਸਹਿਤ ਅੰਤਰ ਆਤਮੇ ਅਭਿਆਸ ਦੁਆਰਾ ਸੂਖਮ ਤੱਤ ਸ਼ਬਦ ਦੀਆਂ ਝਲਕਾਂ ਨੂੰ ਵੀ ਅਨੁਭਵ ਕਰ ਸਕਦੀ। ਸੁਰਤ ਰਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ, ਰਸੀਲਾ, ਤਰੰਗਾਂ ਵਾਲਾ, ਸਵਾਦਲਾ, ਸੂਖਮ ਭੋਜਨ ਚਾਹੀਦਾ। ਮਨ ਨੂੰ ਸੁਰਤ ਰਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ ਰਸੀਲਾ ਤਰੰਗਾਂ ਵਾਲਾ ਸਵਾਦਲਾ ਸੁਖਮ ਭੋਜਨ ਚਾਹੀਦਾ ਹੈ, ਜਿਸ ਦੁਆਰਾ ਮਨ ਮਾਇਆ ਦੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ। ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਭਾਵ ਸੁਰਤ ਹੀ ਸ਼ਬਦ ਦੇ ਤੱਤ ਨੂੰ ਅਨੁਭਵ ਕਰ ਸਕਦੀ ਹੈ, ਪ੍ਰਭੂ ਦੇ ਸਾਖਿਆਤ ਦਰਸ਼ਨ ਕਰ ਸਕਦੀ ਹੈ, ਪ੍ਰਭੂ ਦੇ ਪਿਰਮ ਪਿਆਲੇ ਦਾ ਰੰਗ ਮਾਣਦੀ ਹੈ। ਅਸਲ ਵਿੱਚ ਅਨੁਭਵੀ ਪ੍ਰੇਮ ਦੁਆਰਾ ਹੀ ਸੁਰਤ ਰੱਬ ਨਾਲ ਗੱਲਾਂ, ਸਨੇਹੜੇ, ਲਾਡ, ਪਿਆਰ, ਪ੍ਰੇਮ ਅਦਾਵਾਂ, ਲੇਵਾ ਦੇਵੀ ਅਤੇ ਵਣਜ ਵਪਾਰ ਗੁਪਤੀ ਤੌਰ 'ਤੇ ਕਰ ਸਕਦੀ ਹੈ। ਜਲ ਥਲ ਬਹੀਅਲ ਗੁਪਤੈ ਵਰਤ ਗੁਪਤੋ ਵਰਤੈ ਗੁਰਸ਼ਬਦੀ ਦੇਖ ਨਿਹਾਰੀ ਜੀਉ। ਸੁਰਤ, ਇਹ ਸ਼ਬਦ ਸੁਰਤ ਦੀ ਸੂਖਮ ਅਤੇ ਗੁਪਤ ਜੁਗਤ ਸਾਧ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਹਿਜੇ ਹੀ ਸਿੱਖੀ ਜਾਂਦੀ ਹੈ। ਇਹ ਜੁਗਤ ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਤੱਤ ਸ਼ਬਦ ਜਾਂ ਸ਼ਬਦ ਗੁਰੂ ਨੂੰ ਅਨੁਭਵ ਕਰਨ ਲਈ ਹੋਰ ਕੋਈ ਸਾਧਨ ਨਹੀਂ। ਸ਼ਬਦ ਸੁਰਤ ਬਿਨ ਆਵੈ ਜਾਵੈ ਪਤ ਖੋਈ ਆਵਤ ਜਾਤਾ ਹੈ। ਸੋ ਸੁਚੇਤ ਮਨ, ਮਤ ਅਤੇ ਬੁੱਧੀ ਨੂੰ ਗੁਰੂ ਸ਼ਬਦ ਦੀ ਅੰਤਰੀਵ ਵਿਚਾਰ ਦੁਆਰਾ ਘੜਿਆ ਜਾਂਦਾ ਹੈ। ਬਹੁਤ ਜ਼ਰੂਰੀ ਨੁਕਤਾ, ਦੋ ਪੁਆਇੰਟਸ। ਸੁਚੇਤ ਮਨ, ਮਤ ਅਤੇ ਬੁੱਧੀ ਨੂੰ ਗੁਰ ਸ਼ਬਦ ਦੀ ਅੰਤਰੀਵ ਵਿਚਾਰ ਦੁਆਰਾ ਘੜਿਆ ਜਾਂਦਾ ਹੈ, ਅਤੇ ਅਚੇਤ ਅੰਤਿਸ਼ਕਰਨ ਸਬਕੌਂਸ਼ੀਅਸ ਮਾਈਂਡ ਨੂੰ ਕੀਰਤਨ, ਅੰਤਰਮੁਖੀ ਸਿਮਰਨ ਅਥਵਾ ਸ਼ਬਦ ਸੁਰਤ ਦੇ ਅਭਿਆਸ ਦੁਆਰਾ ਘੜਿਆ ਜਾਂਦਾ। ਇਸ ਤੋਂ ਇਲਾਵਾ ਸੁਰਤ, ਮਤ, ਮਨ ਅਤੇ ਬੁੱਧੀ ਦੀ ਕਾੜਤ ਲਈ ਪ੍ਰਭੂ ਦੀ ਭੈ ਭਾਵਨੀ ਅਤ ਜ਼ਰੂਰੀ ਹੈ, ਕਿਉਂਕਿ ਭੈ ਬਿਨ ਕੋਈ ਨਾ ਲੰਘਸ ਪਾਰ, ਭੈ ਭਾਉ ਰਾਖਿਆ ਭਾਏ ਸਵਾਰ ਰਹਾਓ, ਭੈ ਤਨ ਅਗਨ ਪਖੈ ਭੈ ਨਾਲ, ਭੈ ਭਾਉ ਘੜੀਐ ਸ਼ਬਦ ਸਵਾਰ, ਭੈ ਬਿਨ ਕਾੜਤ ਕੱਚ ਨਿਕੱਚ ਅੰਧਾ ਸੰਚਾ ਅੰਧੀ ਸੱਟ, ਭੈ ਪਈਐ ਮਨ ਵਸ ਹੋਵਾ ਹਮੈ ਸ਼ਬਦ ਜਲਾਏ। ਸੋ ਸੁਚੇਤ ਮਨ, ਮਤ, ਬੁੱਧੀ ਨੂੰ ਗੁਰ ਸ਼ਬਦ ਦੀ ਅੰਤਰੀਵ ਵਿਚਾਰ ਦੁਆਰਾ ਘੜਿਆ ਜਾਂਦਾ ਹੈ, ਅਤੇ ਅਚੇਤ ਅੰਤਿਸ਼ਕਰਨ ਨੂੰ ਕੀਰਤਨ, ਅੰਤਰਮੁਖੀ ਸਿਮਰਨ ਅਥਵਾ ਸ਼ਬਦ ਸੁਰਤ ਦੇ ਅਭਿਆਸ ਦੁਆਰਾ ਘੜਿਆ ਜਾਂਦਾ ਹੈ, ਅਤੇ ਪ੍ਰਭੂ ਦੀ ਭੈ ਭਾਵਨੀ ਅਤ ਜ਼ਰੂਰੀ। ਆਮ ਤੌਰ 'ਤੇ ਜਗਿਆਸੂ ਪ੍ਰਭੂ ਦੀ ਸਰਬ ਵਿਆਪਕਤਾ ਅਤੇ ਅੰਤਰਜਾਮਤਾ ਨੂੰ ਬਹੁਤ ਘੱਟ ਜਾਂ ਓਪਰਾ ਜਿਹਾ ਜਾਂ ਪੂਰੀ ਤਰ੍ਹਾਂ ਨਾਲ ਅਨੁਭਵ ਨਹੀਂ ਕਰਦੇ ਅਤੇ ਪ੍ਰਭੂ ਦੀ ਭੈ ਭਾਵਨੀ ਵਿੱਚ ਨਹੀਂ ਰਹਿੰਦੇ। ਇਸੇ ਕਰਕੇ ਇਹ ਓਪਰੀ ਜਿਹੀ ਭੈ ਭਾਵਨੀ ਛੇਤੀ ਉੱਡ ਪੁੱਟ ਜਾਂਦੀ ਹੈ ਅਤੇ ਜਗਿਆਸੂ ਫਿਰ ਮਾਇਆ ਦੇ ਪ੍ਰਭਾਵ ਹੇਠ ਅਣਜਾਣੇ ਹੀ ਅਨੇਕਾਂ ਨੀਵੀਆਂ ਰੁਚੀਆਂ ਵਿੱਚ ਗਲਤਾਨ ਹੋ ਜਾਂਦੇ ਹਨ। ਪ੍ਰਭੂ ਦੀ ਸਦ ਹਜ਼ੂਰੀ, ਭੈ ਭਾਵਨੀ ਦਾ ਅਨੁਭਵੀ ਅਹਿਸਾਸ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਵਿੱਚ ਹੀ ਹੋ ਸਕਦਾ ਹੈ। ਇਸ ਲਈ ਸੁਰਤ, ਮਤ, ਮਨ ਅਤੇ ਬੁੱਧੀ ਦੀ ਘਾੜਤ ਲਈ ਭੈ ਭਾਵਨੀ ਵਾਲੀ ਸਾਧ ਸੰਗਤ ਰੂਪੀ ਸੱਚੀ ਟਕਸਾਲ ਲਾਜ਼ਮੀ ਹੈ, ਕਿਉਂਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਗੁਰੂ ਦੀ ਭੈ ਭਾਵਨਾ ਵਿੱਚ ਰਹਿੰਦੇ ਹਨ ਅਤੇ ਅਕਾਲ ਪੁਰਖ ਦੀ ਪਾਵਨ ਹਜ਼ੂਰੀ ਦੀ ਚੁੱਪ ਪ੍ਰੀਤ ਦਾ ਰਸ ਮਾਣਦੇ ਹਨ। ਭਾਉ ਖਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਭਾਉ ਖਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਸਾਧ ਸੰਗਤ ਭਾਉ ਭਾਉ ਸਹਿਜ ਬੈਰਾਗ ਹੈ, ਗੁਰਮੁਖ ਸਹਿਜ ਸੁਭਾਉ ਸੁਰਤ ਸੁ ਜਾਗ ਹੈ। ਸ਼ਬਦ ਸੁਰਤ ਲਿਵਲਾਏ ਹੁਕਮ ਕਮਾਇਆ, ਸਾਧ ਸੰਗਤ ਪੈ ਪਾਏ ਨਿਜ ਘਰ ਆਇਆ, ਨਿਜ ਘਰ ਪਾਇਆ। ਸਾਧ ਸੰਗਤ ਭਾਉ ਭਾਉ ਕਰ ਸੇਵਕ ਸੇਵਾ ਕਾਰ ਕਮਾਏ, ਸ਼ਬਦ ਸੁਰਤ ਲਿਵਲੀਣ ਹੋਏ ਦਰਗਹਿ ਮਾਣ ਨਿਮਾਣਾ ਪਾਏ। ਸਾਧ ਸੰਗਤ ਪੈ ਪਾਓ ਅਪੀਓ ਪੀ ਚੱਖਿਆ, ਸਾਧ ਸੰਗਤ ਪੈ ਪਾਏ ਵਿੱਚ ਭਗਤ ਵਛਲ ਕਰ ਅਛਲ ਛਲਣਾ, ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਸਾਧ ਸੰਗਤ ਵਿੱਚ ਵਸੈ, ਸ਼ਬਦ ਸੁਰਤ ਆਰਾਧੀਐ ਪੈ ਭਗਤ ਪਾਏ ਭਗਤ ਪੈ ਸਹਿਜ ਵਿਗਸੈ। ਹਾਂਜੀ, ਸੁਰਤ ਹੀ ਗੁਰੂ ਰੂਪ ਤੱਤ ਸ਼ਬਦ ਦਾ ਚੇਲਾ ਹੈ, ਇਹ ਸੁਰਤ ਹੀ ਖੋਜਈ ਹੈ, ਵਾਹਨ ਹੈ, ਰਸੀਆ ਹੈ, ਅਤੇ ਸੁਰਤ ਹੀ ਬਿਸਮਾਦੀ ਉਡਾਰੀਆਂ ਲਾਉਂਦੀ ਹੈ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਂਦੀ ਹੈ, ਚੁੱਪ ਚੁੱਪੀ 'ਤੇ ਬੋਲਦੀ ਹੈ, ਚੁੱਪ ਚੁੱਪੀ 'ਤੇ ਸੁਣਦੀ ਹੈ, ਚੁੱਪ ਚੁੱਪੀ 'ਤੇ ਦੇਖਦੀ ਹੈ, ਚੁੱਪ ਚੁੱਪੀ 'ਤੇ ਆਨੰਦ ਮਾਣਦੀ ਹੈ, ਚੁੱਪ ਚੁੱਪੀ 'ਤੇ ਸਮਝਦੀ ਹੈ, ਚੁੱਪ ਚੁੱਪੀ 'ਤੇ ਸਮਝਾਉਂਦੀ ਹੈ, ਅਦ੍ਰਿਸ਼ਟ ਹੈ ਅਤੇ ਗੁਪਤ ਹੈ। ਸ਼ਬਦ ਸੁਰਤ ਦਾ ਮਾਰਗ ਅੰਤਰਮੁਖੀ ਹੈ, ਗੁਪਤ ਹੈ, ਸੂਖਮ ਹੈ, ਬਿਸਮਾਦੀ ਹੈ, ਪ੍ਰੇਮ ਸਰੂਪ ਹੈ, ਪ੍ਰੇਮ ਸਵੈਪਨਾ ਵਾਲਾ ਹੈ, ਆਨੰਦਮਈ ਹੈ, ਚਾਓ ਵਾਲਾ ਹੈ। ਹਾਂਜੀ, ਸ਼ਬਦ ਸੁਰਤ ਦੇ ਮੇਲ ਨਾਲ ਰਾਮ ਬੇਨ ਵੱਜਦੀ ਹੈ, ਮਧੁਰ ਮਧੁਰ ਅਨਹਦ ਧੁਨ ਸੁਣਦੀ ਹੈ, ਅਜੱਪਾ ਜਾਪ ਦੀ ਮੱਧਮ ਮਿੱਠੀ ਖਾਮੋਸ਼ ਅਬੋਲ ਬੋਲੀ ਸੁਣਾਈ ਦਿੰਦੀ ਹੈ, ਚੁੱਪ ਪ੍ਰੀਤ ਦੀ ਬਖਸ਼ਿਸ਼ ਹੁੰਦੀ ਹੈ। ਗੁਰਸ਼ਬਦੀ ਗੋਬਿੰਦ ਗੱਜਦਾ, ਅਣਮੜਿਆ ਮੰਦਲ ਵੱਜਦਾ ਹੈ, ਬਿਨ ਸਾਵਨ ਘਨਹਰ ਗੱਜਦਾ ਹੈ, ਅੰਮ੍ਰਿਤ ਧਾਰ ਚਿਮ ਚਿਮ ਵਰਸਦੀ ਹੈ, ਪਿਰਮ ਰਸ ਦਾ ਸਵਾਦ ਅਨੁਭਵ ਹੁੰਦਾ ਹੈ, ਗੁਰਮੁਖ ਰੋਮ ਰੋਮ ਹਰ ਧਿਆਵੇ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਸੁਨ ਸਮਾਧ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ, ਚੁੱਪ ਚਬੋਲੇ ਪਿਰਮ ਰਸ ਮਿਲਦਾ, ਧੰਨ ਧੰਨ ਓ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ, ਆਨਦ ਮੂਲ ਰਾਮ ਸਭ ਦੇਖਿਆ, ਗੁਰਸ਼ਬਦੀ ਗੋਬਿੰਦ ਗਜਿਆ। ਅਣਮਣਿਆ ਮੰਦਲ ਬਾਜੈ, ਬਿਨ ਸਾਵਨ ਕਨਹਰ ਗਾਜੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਸ਼ਬਦ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ, ਨਾਨਕ ਨਿਰਮਲ ਨਾਦ ਸ਼ਬਦ ਧੁਨ ਸਹਿਜ ਸ਼ਬਦ ਧੁਨ ਸੱਚ ਰਾਮੈ ਨਾਮ ਸਮਾਏ ਦਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਗੁਰਬਾਣੀ ਵਿਚਾਰ ਸ਼ਬਦ ਭਾਗ ਦੂਸਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।